ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 70 ਤੇ ਗੁਫ਼ਤਗੂ ਕਰਾਂਗੇ ਜਿਹਦਾ ਉਨਵਾਨ ਹੈ ਯਿਸੂ ਅਲਮਸੀਹ ਦਾ ਇਖਤਿਆਰ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਿੱਖਿਆ ਕਿ ਫਰੀਸੀ ਇਸ ਗੱਲ ਦੇ ਇੰਤਜ਼ਾਰ ਵਿੱਚ ਰਹਿੰਦੇ ਸਨ ਕਿ ਯਿਸੂ ਦੇ ਮੂੰਹ ਦੀ ਗੱਲ ਤੋਂ ਜਾਂ ਉਹਦੇ ਕਿਸੇ ਕੰਮ ਤੋਂ ਉਹਨੂੰ ਫੜੀਏ ਤੇ ਉਹਦੇ ਤੇ ਇਲਜ਼ਾਮ ਲਾਈਏ ਤੇ ਫਿਰ ਕਤਲ ਕਰ ਦੇਈਏ, ਕਿਉਂਕਿ ਯਿਸੂ ਖੁਦ ਨੂੰ ਖੁਦਾ ਦਾ ਬੇਟਾ ਕਹਿੰਦਾ ਸੀ ਤੇ ਖੁਦਾ ਦੇ ਬਰਾਬਰ ਹੋਣ ਦਾ ਦਾਅਵਾ ਕਰਦਾ ਸੀ। ਯਿਸੂ ਜਿਸ ਪਾਸੇ ਜਾਂਦਾ ਅੰਨੇ, ਲੰਗੜੇ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਮੁਬਤਲਾ ਲੋਕ ਹਜ਼ਾਰਾਂ ਦੇ ਹਜ਼ਾਰ ਦੀ ਤਾਦਾਦ ਵਿੱਚ ਉਹਦੇ ਪਿੱਛੇ ਟੁਰ ਪੈਂਦੇ। ਕੁਝ ਲੋਕ ਤੇ ਯਿਸੂ ਦੀਆਂ ਗੱਲਾਂ ਨੂੰ ਗੌਰ ਨਾਲ ਸੁਣਦੇ ਤੇ ਇਮਾਨ ਲਿਆਂਦੇ, ਮਗਰ ਜ਼ਿਆਦਾਤਰ ਲੋਕ ਯਿਸੂ ਦੀਆਂ ਗੱਲਾਂ ਨੂੰ ਕਬੂਲ ਨਾ ਕਰਦੇ ਸਨ। ਜਿਹੜੇ ਲੋਕ ਯਿਸੂ ਤੇ ਇਮਾਨ ਲਿਆਏ, ਯਿਸੂ ਨੇ ਉਹਨਾਂ ਵਿੱਚੋਂ 12 ਨੂੰ ਚੁਣਿਆ ਤੇ ਉਹਨਾਂ ਨੂੰ ਸ਼ਗਿਰਦ ਯਾਨੀ ਹਵਾਰੀ ਹੋਵਣ ਦਾ ਲਕਬ ਦਿੱਤਾ। ਉਹ ਉਹਨਾਂ ਦੇ ਨਾਲ ਨਾਲ ਰਿਹਾ ਤੇ ਉਹਨਾਂ ਨੂੰ ਨਜਾਤ ਦੀ ਖੁਸ਼ਖਬਰੀ ਸੁਣਾਈ ਤੇ ਨਜਾਤ ਦੀ ਇਸ ਖੁਸ਼ਖਬਰੀ ਨੂੰ ਆਮ ਕਰਨ ਦਾ ਹੁਕਮ ਦਿੱਤਾ। ਯਿਸੂ ਦੇ ਚੁਣੇ ਹੋਏ 12 ਸ਼ਗਿਰਦਾਂ ਦੇ ਨਾਂ ਇਹ ਨੇ, ਸ਼ਮੋਨ ਜਿਹੜਾ ਪਤਰਸ ਕਹਿਲਾਂਦਾ ਹੈ, ਸ਼ਮੋਨ ਦਾ ਭਰਾ ਇੰਦਰਿਆਸ ਤੇ ਜ਼ਬਦੀ ਦੇ ਦੋ ਬੇਟੇ ਯਾਕੂਬ ਤੇ ਯੂਹੰਨਾ। ਇਹ ਚਾਰੋਂ ਸ਼ਗਿਰਦ ਮਾਹੀਗੀਰ ਸਨ, ਯਾਨੀ ਮੱਛੀਆਂ ਫੜਦੇ ਤੇ ਵੇਚਦੇ ਸਨ। ਬਾਕੀ ਸ਼ਗਿਰਦਾਂ ਵਿੱਚ ਫਿਲਪਸ, ਬਰਤੁਲਮਾਈ, ਤੋਮਾ, ਮੱਤੀ ਮਹਿਸੂਲ ਲੈਣ ਵਾਲਾ, ਹਲਫਈ ਦਾ ਬੇਟਾ ਯਕੂਬ ਤੇ ਤੱਦੀ, ਸ਼ਮੋਨ ਕਨਾਨੀ ਤੇ ਯਹੂਦਾ ਅਸਕਰਯੂਤੀ ਜਿਨ੍ਹੇ ਉਹਨੂੰ ਪਕੜਵਾਇਆ ਵੀ ਸੀ। ਇਹ ਹਵਾਲਾ ਸੀ ਮੱਤੀ ਬਾਬ 10 ਵਿੱਚ ਵੇਖ ਸਕਦੇ ਹਾਂ। ਇਹ ਉਹ 12 ਸ਼ਗਿਰਦ ਸਨ ਜਿਹੜੇ ਯਿਸੂ ਦੇ ਨਾਲ ਨਾਲ ਰਹੇ। ਇਸ ਤੋਂ ਇਲਾਵਾ ਬਾਜ਼ ਔਰਤਾਂ ਸਨ ਜਿਨ੍ਹਾਂ ਵਿੱਚ ਬਦਰੂਹਾਂ ਤੇ ਮੋਹਲਕ ਬਿਮਾਰੀਆਂ ਸਨ ਤੇ ਉਹਨਾਂ ਨੂੰ ਸ਼ਿਫਾ ਮਿਲੀ ਸੀ, ਯਾਨੀ ਮਰੀਅਮ ਮਗਦਲੀਨੀ ਜਿਸ ਵਿੱਚੋਂ ਯਿਸੂ ਨੇ 7 ਬਦਰੂਹਾਂ ਨੂੰ ਕੱਢਿਆ ਸੀ, ਤੇ ਯੂਹੰਨਾ ਹੈਰੋਦੀਸ ਤੇ ਦੀਵਾਨਖਾਨੇ ਦੀ ਬੀਵੀ, ਤੇ ਸੁਸਨਾ ਤੇ ਬਹਿਤੇਰੀਆਂ ਔਰ ਹੋਰਤਾਂ ਯਿਸੂ ਦੀ ਪੈਰਵੀ ਕਰਦੀਆਂ ਸਨ ਤੇ ਆਪਣੇ ਵਸਾਇਲ ਦੇ ਨਾਲ ਯਿਸੂ ਦੀ ਮਦਦ ਕਰਦੀਆਂ ਸਨ। ਇਹ ਹਵਾਲਾ ਅਸੀਂ ਲੂਕਾ 8 ਬਾਬ ਵਿੱਚ ਵੇਖ ਸਕਦੇ ਹਾਂ। ਸਾਨੂੰ ਪਹਿਲੇ ਤੋਂ ਮਾਲੂਮ ਹੈ ਕਿ ਲੋਕ ਯਿਸੂ ਦੀ ਤਾਲੀਮ ਤੋਂ ਹੈਰਾਨ ਹੁੰਦੇ ਸਨ, ਕਿਉਂਕਿ ਯਿਸੂ ਦੀ ਤਾਲੀਮ ਬਾਇਖਤਿਆਰ ਤਾਲੀਮ ਸੀ, ਜਦੋਂ ਕਿ ਫਰੀਸੀਆਂ ਦੀ ਤਾਲੀਮ ਬੇਇਖਤਿਆਰ ਤੇ ਬਨਾਵਟੀ ਸੀ। ਯਿਸੂ ਦਾ ਇਖਤਿਆਰ ਉਹਦੇ ਕਲਾਮ ਤੇ ਅਜੀਬ ਕੰਮਾਂ ਤੇ ਮੌਜਜ਼ਿਆਂ ਤੋਂ ਸਾਬਤ ਹੁੰਦਾ ਸੀ। ਇਸ ਲਈ ਖੁਦਾ ਦਾ ਕਲਾਮ ਬਿਆਨ ਕਰਦਾ ਹੈ, ਕਿਉਂਕਿ ਖੁਦਾ ਦੀ ਬਾਦਸ਼ਾਹੀ ਗੱਲਾਂ ਤੇ ਨਹੀਂ ਬਲਕਿ ਕੁਦਰਤ ਤੇ ਮੌਕੂਫ ਹੈ। ਕਰੰਥੀਓਂ ਦਾ ਪਹਿਲਾ ਖਤ ਤੇ ਬਾਬ ਨੰਬਰ 4 ਤੇ ਆਇਤ ਨੰਬਰ 20। ਅੱਜ ਦੇ ਸਬਕ ਵਿੱਚ ਅਸੀਂ ਵੇਖਾਂਗੇ ਕਿ ਯਿਸੂ ਨੂੰ ਦੁਨੀਆਂ ਦੀ ਹਰ ਮਖਲੂਕ ਤੇ ਹਰ ਤਾਕਤ ਤੇ ਇਖਤਿਆਰ ਤੇ ਕੁਦਰਤ ਹਾਸਲ ਹੈ। ਅਸੀਂ ਮਰਕਸ ਦੀ ਇੰਜੀਲ ਦੇ 4 ਬਾਬ ਵਿੱਚੋਂ ਤਲਾਵਤ ਕਰਨੇ ਹਾਂ ਤੇ ਖੁਦਾ ਦਾ ਕਲਾਮ ਇੱਥੇ ਕੁਝ ਇੰਜ ਬਿਆਨ ਕਰਦਾ ਹੈ। ਉਸ ਦਿਹਾੜੇ ਜਦੋਂ ਸ਼ਾਮ ਹੋਈ ਤੇ ਉਹਨੇ ਉਹਨਾਂ ਨੂੰ ਆਖਿਆ, ਆਓ ਪਾਰ ਚੱਲੀਏ, ਤੇ ਉਹ ਲੋਕਾਂ ਨੂੰ ਛੱਡ ਕੇ ਉਹਨੂੰ ਜਿਸ ਹਾਲ ਵਿੱਚ ਉਹ ਸੀ ਕਿਸ਼ਤੀ ਤੇ ਨਾਲ ਲੈ ਕੇ, ਤੇ ਉਹਦੇ ਨਾਲ ਹੋਰ ਕਿਸ਼ਤੀਆਂ ਵੀ ਸਨ। ਉਦੋਂ ਬੜੀ ਆਂਧੀ ਚੱਲੀ ਤੇ ਲਹਿਰਾਂ ਕਿਸ਼ਤੀ ਤੇ ਚੜ ਆਈਆਂ ਕਿ ਕਿਸ਼ਤੀ ਪਾਣੀ ਨਾਲ ਭਰੀ ਜਾਂਦੀ ਸੀ ਤੇ ਉਹ ਖੁਦ ਪਿੱਛੇ ਦੀ ਵੱਲ ਗੱਦੀ ਤੇ ਸੋਵਣ ਡਿਆ ਸੀ। ਬਸ ਉਹਨਾਂ ਨੇ ਉਹਨੂੰ ਜਗਾ ਕੇ ਆਖਿਆ, ਐ ਉਸਤਾਦ, ਕੀ ਤੈਨੂੰ ਫਿਕਰ ਨਹੀਂ ਕਿ ਅਸੀਂ ਹਲਾਕ ਹੋਵਣ ਡੇ ਹਾਂ? ਉਹਨੇ ਉੱਠ ਕੇ ਹਵਾ ਨੂੰ ਡਾਂਟਿਆ ਤੇ ਪਾਣੀ ਨੂੰ ਆਖਿਆ, ਸਾਕਤ ਹੋ, ਥੰਮ ਜਾ। ਬਸ ਹਵਾ ਬੰਦ ਹੋ ਗਈ ਤੇ ਬੜਾ ਅਮਨ ਹੋ ਗਿਆ। ਫਿਰ ਉਹਨੇ ਆਖਿਆ, ਤੁਸੀਂ ਕਿਉਂ ਡਰਦੇ ਹੋ? ਹਜੇ ਤੱਕ ਇਮਾਨ ਨਹੀਂ ਰੱਖਦੇ? ਤੇ ਉਹ ਨਹਾਇਤ ਡਰ ਗਏ ਤੇ ਆਪਸ ਵਿੱਚ ਆਖਣ ਲੱਗੇ ਕਿ ਇਹ ਕੌਣ ਹੈ ਕਿ ਹਵਾ ਤੇ ਪਾਣੀ ਵੀ ਇਹਦਾ ਹੁਕਮ ਮੰਨਦੇ ਨੇ? مقدس مرکز دی انجیل تے باب پنج وچ مرکوم ہے کہ وہ جھیل دے پار گراسینیا دے علاقے وچ پہنچے تے جدوں کشتی تو اتریا تے فلفور ایک آدمی جدے وچ ناپاک روح سی قبراں وچوں نکل کے انہوں ملیا۔ وہ قبراں وچ رہندا سی تے ہن انہوں کوئی زنجیراں دے نال وی نہ بن سکدا سی کیونکہ وہ بار بار بیڑیاں تے زنجیراں دے نال بنیا گیا سی، لیکن انہیں زنجیراں نوں توڑیا تے بیڑیاں نوں ٹکڑے ٹکڑے کیتا سی تے کوئی انہوں قابو وچ نہ لیا سکدا سی۔ تے وہ رات دن قبراں تے پہاڑاں وچ چلاندا تے اپنے تئیں پتھراں دے نال زخمی کردا۔ وہ یسوع نوں دوروں ہی ویکھ کے دوڑیا تے انہوں سجدہ کیتا تے بڑی آواز دے نال چلا کے آکھیا، اے یسوع خدا تعالیٰ دے فرزند، مینوں تیرے نال کی کام ہے؟ تینوں خدا دی قسم دینا وا سانوں عذاب وچ نہ پا۔ کیونکہ انہیں انہوں آکھیا سی اے ناپاک روح اس آدمی وچوں نکلا۔ پھر انہیں انہوں پوچھیا تیرا نام کی ہے؟ انہیں انہوں آکھیا میرا نام لشکر ہے کیونکہ اسی بڑے سارے ہاں۔ پھر انہیں وہ دی منت کیتی کہ سانوں اس علاقے وچوں باہر نہ بھیج۔ تے اتھے پہاڑ تے سوراں دا ایک بڑا گول چرن ڈیا سی، بس انہاں نے وہ دی منت کیتی تے آکھیا کہ سانوں انہاں سوراں وچ بھیج دے تاکہ اسی انہاں وچ داخل ہوئیے۔ بس انہیں انہاں نوں اجازت دیتی تے ناپاک روحاں نکل کے سوراں وچ داخل ہو گئیاں۔ تے وہ گول جڑا کوئی 2000 دا سی کڑاڑے پردہ ہویا چپٹ کے جھیل وچ جا پیا تے جھیل وچ ڈب مریا۔ تے انہاں دے چرواہے بھج کے شہر تے دہات وچ خبر پہنچائی۔ بس لوکی اے ماجرا ویکھن نوں نکلے تے یسوع دے کول آئے تے جس وچ بدروہاں یعنی بدروہاں دا لشکر سی انہوں بیٹھے تے کپڑے پائے تے ہوش وچ ویکھ کے ڈر گئے۔ تے ویکھن والیاں نے او دا حال جس وچ بدروہاں سن تے سوراں دا ماجرا انہاں نوں بیان کیتا تے او دی منت کر کے آکھن لگے کہ ساڈی سرحد تو چلا جا۔ تے جدوں وہ کشتی وچ داخل ہون لگا تے جس وچ بدروہاں سن انہیں او دی منت کیتی کہ میں تیرے نال رواں گا، لیکن انہیں انہوں اجازت نہ دیتی بلکہ انہوں آکھیا کہ اپنے لوکاں دے کول اپنے کار جا تے انہاں نوں خبر دے کہ خداون نے تیرے لئی کیویں وڈے کام کیتے نے تے تیرے تے رحم کیتا ہے۔ وہ گیا تے دیکاپولس وچ اس گل دا چرچا کرن لگا کہ یسوع نے او دے واسطے وڈے وڈے کام کیتے نے تے سب لوگ تعجب کرن لگے۔ جدوں یسوع کشتی وچ پار گیا تے بڑے لوکی او دے کول جمع ہوئے تے او جھیل دے کنارے سی تے عبادت خانے دے سرداراں وچوں ایک شخص یائر نام آیا تے انہوں ویکھ کے او دے قدماں وچ ڈگ گیا تے اے کہہ کے او دی بڑی منت کیتی کہ میری چھوٹی بیٹی مرن ہوئے، تو آ کے اپنے ہتھ او دے تے رکھ تاکہ او چنگی ہو جائے تے زندہ رہے۔ بس او دے نال گیا تے بڑے سارے لوگ او دے پیچھے ہوئے تے او دے تے ڈگے پیندے سن۔ پھر ایک عورت جدے 12 برس تو خون جاری سی تے کئی طبیباں کولوں بڑی تکلیف اٹھا چکی سی تے اپنا سارا مال خرچ کر کے بھی کچھ فائدہ نہ ہویا سی بلکہ زیادہ بیمار ہو گئی سی۔ یسوع دا حال سن کے لوکاں وچوں او دے پیچھے آئی تے او دی پوشاک نوں چھویا، کیونکہ وہ آخدی سی کہ جے میں صرف او دی پوشاک نوں چھو ہی لواں گی تے چنگی ہو جاواں گی۔ تے فلفور او دا خون بہنا بند ہو گیا تے انہیں اپنے بدن وچ محسوس کیتا کہ میں اس بیماری تو شفا پائیے۔ یسوع نے فلفور اپنے وچ معلوم کر کے کہ میرے وچوں طاقت نکلی ہے انہاں لوکاں وچوں پچھے مڑ کے آکھیا کہ کنے میری پوشاک چھوئی۔ اودے شاگرداں نے انہوں آکھیا، تو ویکھنا ہے کہ لوکی تیرے تے ڈگے پیندے نے، پھر تو کہنا ہے کہ مینوں کس نے چھویا ہے۔ انہیں چاروں پاسے نگاہ کیتی تاکہ جنہیں اے کام کیتا انہوں ویکھے۔ عورت جو کچھ وہ نال ہویا سی محسوس کر کے ڈر دی تے کمبدی ہوئی وہ دے اگے ڈگ پئی تے سارا حال سچ سچ انہوں آخ دیتا۔ انہیں انہوں آکھیا، بیٹی تیرے ایمان نے تینوں چنگا کیتا ہے، سلامت جا تے اپنی بیماری کولوں بچی رہ۔ وہ اے آکھن ہی ڈیا سی کہ عبادت خانے دے سردار دے ولوں لوکاں نے آ کے آکھیا کہ تیری بیٹی مر گئی، ہن استاد نوں کیوں تکلیف دینا ہے؟ جو گل وہ آکھن ڈے سن وہ تے یسوع نے توجہ نہ کر کے عبادت خانے دے سردار نوں آکھیا، خوف نہ کر، ਫਕਤ ਇਤਕਾਦ ਰੱਖ। ਫਿਰ ਉਹਨੇ ਪਤਰਸ ਤੇ ਯਕੂਬ ਤੇ ਯਕੂਬ ਦੇ ਭਰਾ ਯੋਹੰਨਾ ਦੇ ਸਿਵਾ ਹੋਰ ਕਿਸੇ ਨੂੰ ਆਪਣੇ ਨਾਲ ਟੁਰਨ ਦੀ ਇਜਾਜ਼ਤ ਨਾ ਦਿੱਤੀ ਤੇ ਉਹ ਇਬਾਦਤਖਾਨੇ ਦੇ ਸਰਦਾਰ ਦੇ ਕਾਰ ਵਿੱਚ ਆਏ ਤੇ ਉਹਨੇ ਵੇਖਿਆ ਕਿ ਹੁੱਲੜ ਹੋ ਰਿਹਾ ਤੇ ਲੋਕੀ ਬੜੀ ਰੋ ਪਿੱਟ ਰਹੇ ਨੇ ਤੇ ਅੰਦਰ ਜਾ ਕੇ ਉਹਨੇ ਆਖਿਆ, ਤੁਸੀਂ ਕਿਉਂ ਗੁਲ ਮਚਾਉਂਦੇ ਤੇ ਰੋਂਦੇ ਹੋ? ਲੜਕੀ ਮਰ ਨਹੀਂ ਗਈ ਬਲਕਿ ਸੌਂਦੀ ਏ। ਉਹ ਉਹਦੇ ਤੇ ਹੱਸਣ ਲੱਗੇ, ਲੇਕਿਨ ਉਹ ਸਭ ਨੂੰ ਕੱਢ ਕੇ ਲੜਕੀ ਦੇ ਮਾਂ ਬਾਪ ਨੂੰ ਤੇ ਆਪਣੇ ਸਾਥੀਆਂ ਨੂੰ ਲੈ ਕੇ ਜਿੱਥੇ ਲੜਕੀ ਪਈ ਸੀ ਅੰਦਰ ਗਿਆ ਤੇ ਉਹਦਾ ਹੱਥ ਫੜ ਕੇ ਆਖਿਆ, ਤਲੀਤਾ ਘੁੰਮੀ, ਜਿਸ ਦਾ ਤਰਜਮਾ ਏ, ਇਹ ਲੜਕੀ ਮੈਂ ਤੈਨੂੰ ਕਹਿੰਦਾ ਵਾਂ ਉੱਠ। ਉਹ ਲੜਕੀ ਫਿਲ ਫੋਰ ਉੱਠ ਕੇ ਟੁਰਨ ਫਿਰਨ ਲੱਗੀ ਕਿਉਂਕਿ ਉਹ 12 ਸਾਲ ਦੀ ਸੀ। ਇਸ ਤੇ ਲੋਕ ਬੜੇ ਹੀ ਹੈਰਾਨ ਹੋਏ। ਫਿਰ ਉਹਨੇ ਉਹਨਾਂ ਨੂੰ ਤਾਕੀਦ ਤੇ ਹੁਕਮ ਦਿੱਤਾ ਕਿ ਇਹ ਕੋਈ ਨਾ ਜਾਣੇ ਤੇ ਫਰਮਾਇਆ ਕਿ ਲੜਕੀ ਨੂੰ ਕੁਝ ਖਾਵਣ ਨੂੰ ਦਵੋ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।